मारिपतः अगंत्यतोले यों बुलावो त्यों नानक दास बोले
सतनाम श्री वाहिगुरु साहिब जी श्लोक महला पहला पुरखा बिरखा तीर्था तट्टा मेघा खेता दीपा लोहा मंडला खंडा बरपंडा पुरखा बिरखा तीर्था तट्टा मेघा खेता दीपा लोहा मंडला खंडा बरपंडा अंडज जेरज उत्पुजा खानी सेद जा सो मित जाने नानका सरा मेरा जनतार नानक जंत उपाय का संभाले सब नाह जन करता करना किया चिंता पे करनी ताह सो करता चिंता करे जिन उपाया जाग तेस जोहारी स्वस्थ तेस तेस दीवान अभग नानक सच्चे नाम बिन क्या टिक्का क्या तग महला पहला लाख नेकिया चगे आईया लाख पुन्ना परवान लाख तप उपर तीर्था सहज जोग बेबान लाख सुरतन संग्राम रण मह छुटह प्राण लाख सुरती लाख ज्ञान ध्यान पढ़िया है पाठ पुराण जिन करता करना किया लिखिया आवन जान नानक मती मिथिया कर्म सच्चा निशान पावड़ी सच्चा साहिब एक तू जिन सचो सच वरताया जिस तू देह तिस मिला सच ता तिनी सच कमाया सतगुर मिलया सच पाया जिन का हृदय सच बसाया मूरख सच ना जाननी मन मुखी जन्म गवाया विच दुनिया काहे आया मूरख सच ना जाननी मन मुखी जन्म गवाया विच दुनिया काहे आया वाहिगुरु जी का खालसा वाहिगुरु जी की फतेह पुरखा बिरखा तीर्था तटा मेघा खेता
वाहिगुरु जी का खालसा वाहिगुरु जी की फतेह परम सतगुरु गुरु स्वरूप गुरु खालसा सत सत जी आओ लड़ीवार कथा का आनंद प्राप्त करिए जेडे शब्द की व्याख्या होनी है उसका पाठ आप जी ने सरवण कर लिया है आओ आप अपनी बुद्ध है जेती वर्ण भिन्न भिन्न तुह जेती गुरु कृपा करे जो गुरु काल तो पंथ खालसे विच अर्थां दी परंपरा है जो अर्थ सतगुरां ने कथन कीते ते उन्हां अर्थां नूं सतपुरशां ने संप्रदावां ने सीना वसीना संभाल के रख्या होया ते अपनी मर्जी दे नाल अर्थां नूं भन तोड़ करना अपनी अकल दे मगर गुरु दी मत नूं लाउणा उह तां वाजिब नहीं हुंदा गुरमत का सिद्धांत गुरबाणी के अर्थां नूं ज्यों दा त्यों ही समझा जाए ते उहदे विच ही सानूं लाभ प्राप्त होगा सुआ उस समय की कुछ तब्दीली हुई है अचानक आस भी थोड़ा समय पहले ही पता लग गया ते गुरु कृपा करे सतगुरां दी पावन अमृतमय बाणी ते गरीब नवाज सतगुरु दे कोल शेख ब्रह्म जो प्रीत साहब का पोतरा चेला है उन्हें एक सवाल किया गरीब नवाज जी दसो कि जिहड़ा संसार है इहनूं चलाउण वाली शक्ति का वर्णन करो और कुछ उहदी जो नित मर्यादा है वह कथन करो सतगुरु महाराज ने पाक पटन शहर के अंदर यह पावन शब्द उच्चारण करदिआं ते जो उपदेश बख्श किया है आओ मंदिर की पागल करके सुनो जी
पुरखा बिरखा तीर्था
महाराज साहब जी कहते देखो पुरख उंजता जे शब्द मगर जाइए तो संस्कृत का पद है पुरख का अर्थ व्यापक है पुरख के होर भी अर्थ हैं ਪਰ ਇੱਥੇ ਪੁਰਖ ਤੇ ਜੋ ਮਨੁੱਖ ਜਾਤੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ, ਇਸਤਰੀ ਔਰ ਪੁਰਸ਼, ਇੱਥੇ ਪੁਰਸ਼ ਦਾ ਵਾਚਕ ਹੈ। ਇੱਥੇ ਉਹ ਪੁਰਖ ਵਿਆਪਕ ਪਦਾਰਥ ਨਹੀਂ ਹੈ, ਕਿਉਂਕਿ ਜਥਾ ਪ੍ਰਕਰਨ ਤਥਾ ਅਰਥ, ਅਰਥ ਹੁੰਦਾ ਜੋ ਪ੍ਰਕਰਨ ਦੇ ਅਨੁਸਾਰ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਪੁਰਖਾਂ ਤੇ ਜੋ ਵੀ ਮਨੁੱਖ ਹਨ ਇਹਨਾਂ ਵਿੱਚ ਤੇ ਅਥਵਾ ਮਨੁੱਖ ਸਰੀਰ ਦੇ ਅੰਦਰ ਬਹੁਤ ਸਾਰੇ ਜੀਵ ਜਿਉਂਦੇ ਜਿਹੜੇ ਨੇ ਉਹ ਅਨੇਕਾਂ ਪ੍ਰਕਾਰ ਦੇ ਨੇ, ਅਸੀਂ ਸੋਚ ਵੀ ਨਹੀਂ ਸਕਦੇ। ਤੇ ਖੂਨ ਦੇ ਵਿੱਚ, ਮਾਸ ਦੇ ਵਿੱਚ, ਚਮੜੀ ਦੇ ਵਿੱਚ ਕੁਝ ਜਿਉਂਦੇ ਜਾਗਦੇ ਜੀਵ ਹੋਰ ਨਹੀਂ। ਇਸ ਕਰਕੇ ਉਹ ਜਿਹੜੇ ਜੀਵਨ, ਇਸ ਤੋਂ ਅੱਗੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਤੇ ਜਿਹੜੇ ਵਿਰਸ਼ ਹਨ ਤੇ ਵਿਰਸ਼ਾਂ ਦੇ ਉੱਤੇ ਰਹਿਣ ਵਾਲੇ ਜੀਵ ਅਥਵਾ ਵਿਰਸ਼ਾਂ ਦੇ ਵਿੱਚ ਪੈਦਾ ਹੋਣ ਵਾਲੇ ਜੀਵ, ਪੁਰਖਾਂ ਵਿਰਖਾਂ ਤੀਰਥ, ਤੀਰਥਾਂ ਪਾਣੀ ਦੇ ਵਿੱਚ ਰਹਿਣ ਵਾਲੇ ਜਲ ਜੰਤੂ ਜਿਹਦੇ ਵਿੱਚ ਮੱਛੀਆਂ ਹਨ, ਡੱਡੂ ਹਨ, ਕੱਛੂ ਹਨ, ਹੋਰ ਅਨੰਤ ਹਨ, ਜਾਂ ਉਹਨਾਂ ਦੇ ਕਿਨਾਰਿਆਂ ਦੇ ਰਹਿਣ ਵਾਲੇ ਬਹੁਤ ਸਾਰੇ। ਤੇ ਤਟਾਂ, ਤਟਾਂ ਨਾਮ ਕੰਢੇ ਦਾ ਹੈ, ਕਿਨਾਰੇ ਦੇ ਉੱਤੇ। ਤੇ ਇਸ ਤੋਂ ਬਾਅਦ ਕਥਨ ਕੀਤਾ ਹੈ,
ਤਟਾਂ ਮੇਘਾਂ ਖੇਤਾਂ,
ਤੇ ਮੇਘ ਨਾਮ ਬੱਦਲ ਦਾ ਹੈ, ਬੱਦਲ ਦੇ ਵਿੱਚ ਵੀ ਬਹੁਤ ਸਾਰੇ ਜੀਵ ਹੁੰਦੇ ਨੇ, ਜਦੋਂ ਬਰਸਾਤ ਪੈਂਦੀ ਹੈ ਉਹ ਜੀਵ ਧਰਤੀ ਤੇ ਆ ਜਾਂਦੇ ਨੇ, ਦਿਖਦੇ ਆ। ਤੇ ਬਹੁਤ ਸਾਰੇ ਜੀਵ ਜਿਹੜੇ ਨੇ ਉਹ ਖੇਤਾਂ ਦੇ ਵਿੱਚ ਪੈਦਾ ਹੋ ਜਾਂਦੇ ਨੇ। ਇਹ ਅਨੰਤ ਥਾਂ ਤੋਂ ਜੀਵਾਂ ਦੇ ਪੈਦਾ ਹੋਣ ਦੀ ਗੱਲ ਸਤਿਗੁਰੂ ਮਹਾਰਾਜ ਕਹਿੰਦੇ ਹੇ ਸੇਖ ਬ੍ਰਹਮ। ਤੇ ਬਹੁਤ ਸਾਰੇ, ਕਿਉਂਕਿ ਕਰਤੇ ਕਹਿ ਕਰਨੇ ਨਾ ਹੀ ਸੁਮਾਰ, ਗਿਣਤੀ ਹੈ ਉਸ ਦੀ, ਬੇਅੰਤ ਹੈ ਵਾਹਿਗੁਰੂ।
ਦੀਪਾਂ ਲੋਆ ਮੰਡਲਾ,
ਫਿਰ ਸੱਤ ਦੀਪ ਹਨ ਤੇ 14 ਲੋਕ ਮੰਨੇ ਆ ਇਸਲਾਮ ਦੇ ਅੰਦਰ। ਇੱਥੇ ਬਹੁ ਵਚਨ ਹੈ, ਦੋਵਾਂ ਲੋਕਾਂ ਦੇ ਅੰਦਰ ਜਿਹੜੇ ਅਨੰਤ ਲੋਕ ਹਨ, ਪਾਤਾਲਾਂ ਪਾਤਾਲ ਲੱਕ ਆਗਾਸਾਂ ਆਗਾਸ, ਓੜ ਕੋੜ ਭਾਲ ਥੱਕੇ, ਵੇਦ ਕਹਿਣ ਇੱਕ ਬਾਤ, ਕੋਈ ਅੰਤ ਨਹੀਂ ਹੈ ਕਿੰਨੇ ਕੁ ਲੋਕ। ਤੇ ਮੰਡਲ ਜਿਹੜਾ ਹੁੰਦਾ 400 ਕੋਹ ਦਾ ਗੋਲਾਕਾਰ, ਜਿੱਥੇ ਆਕਾਸ਼ ਧਰਤੀ ਨੂੰ ਲੱਗਿਆ ਦਿਸਦਾ, ਤੇ 400 ਕੋਹ ਦੇ ਏਰੀਏ ਨੂੰ ਗੁਲਾਈ ਦੇ ਵਿੱਚ ਮੰਡਲ ਮੰਨਿਆ। ਖੰਡਾਂ, 9 ਖੰਡਾਂ ਦੇ ਅੰਦਰ ਬਰਭੰਡਾਂ, ਤੇ ਵੱਡਾ ਭਾਂਡਾ ਜਿਹੜਾ ਹੈ ਉਹ ਹੈ ਬ੍ਰਹਿਮੰਡ, ਆਂਡੇ ਦੀ ਸ਼ਕਲ ਦਾ। ਕਹਿੰਦੇ ਇਹ ਸਾਰੇ ਬ੍ਰਹਿਮੰਡ ਇੱਕ ਨੇ, ਅਨੇਕਾਂ ਬ੍ਰਹਿਮੰਡਾਂ ਦੇ ਵਿੱਚ ਜੀਵ ਰਹਿਣ ਵਾਲੇ, ਖੰਡਾਂ ਦੇ ਵਿੱਚ ਰਹਿਣ ਵਾਲੇ, ਦੀਪਾਂ ਦੇ ਵਿੱਚ ਰਹਿਣ ਵਾਲੇ, ਮੰਡਲਾਂ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਅਨੰਤ ਜੀਵ ਹਨ,
ਅੰਡਜ ਜੇਰਜ ਉਦਭੁਜਾਂ,
ਫਿਰ ਮੂਲ ਰੂਪ ਦੇ ਅੰਦਰ 4 ਪਾਣੀਆਂ। ਤੇ ਅੰਡ, ਅੰਡੇ ਦਾ ਨਾਂ ਹੈ, ਜੱਜਾ ਨਾਲ ਲੱਗਿਆ ਹੈ, ਜਾਂ ਜਨਮ ਲੈਣ ਵਾਲਾ, ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ। ਤੇ ਜੇਰਜ, ਜੇਰ ਤੋਂ ਜਾਂ ਜਨਮ ਲੈਣ ਵਾਲੇ, ਜਿਹਦੇ ਚ 4 ਪਾਏ ਆਉਂਦੇ ਤੇ ਮਨੁੱਖ ਵੀ ਆਉਂਦੇ। ਤੇ ਇਸ ਤਰ੍ਹਾਂ ਦੇ ਜਿਹੜੇ ਅੰਡਜ ਜੇਰਜ, ਇਹ 4 ਖਾਣੀਆਂ ਦੇ ਵਿੱਚੋਂ 2 ਹੋ ਗਈਆਂ ਉਦਭੁਜਾਂ। ਤੇ ਭੂ ਨਾਮ ਹੈ ਪ੍ਰਿਥਵੀ ਦਾ, ਤੇ ਜਾ ਨਾਮ ਹੈ ਜਨਮ ਲੈਣ ਦਾ। ਧਰਤੀ ਦੇ ਵਿੱਚੋਂ ਕੁਝ ਜੀਵ ਜਨਮ ਲੈਂਦੇ ਨੇ, ਤੇ ਜਾਂ ਫਿਰ ਧਰਤੀ ਦੇ ਵਿੱਚੋਂ ਜਿਹੜੇ ਪੌਦੇ ਜਨਮ ਲੈਂਦੇ ਨੇ, ਉੱਤ ਜਿਹੜੇ ਤਾਂ ਨੂੰ ਧਰਤੀ ਦੇ ਵਿੱਚੋਂ ਉੱਪਰ ਨੂੰ ਆਕਾਸ਼ ਵਾਲੇ ਪਾਸੇ ਨੂੰ ਜਾਂਦੇ ਨੇ, ਉੱਤ ਭੁਜਾਂ ਉਹਨਾਂ ਨੂੰ ਕਹਿੰਦੇ ਨੇ। ਇਹ ਵੀ ਇੱਕ ਖਾਣੀ ਹੈ, ਇਹਦੇ ਵਿੱਚ ਵੀ ਬਹੁਤ ਸਾਰੇ ਜੀਵ ਪੈਦਾ ਹੁੰਦੇ ਨੇ। ਤੇ ਇਹ ਜਿਹੜੀਆਂ ਸਾਰੀਆਂ 4 ਖਾਣੀਆਂ, ਅੰਡਜ ਜੇਰਜ ਉਦਭੁਜਾਂ, ਹਾਂਜੀ ਬੋਲੋ,
ਖਾਣੀ ਸੇਤ ਜਾਹ,
ਸੇਤ ਨਾਮ ਹੈ ਪਸੀਨੇ ਦਾ, ਤੇ ਪਸੀਨੇ ਦੇ ਵਿੱਚੋਂ ਵੀ ਬਹੁਤ ਸਾਰੇ ਜੀਵ ਪੈਦਾ ਹੁੰਦੇ। ਇਹ ਜਿਹੜੀਆਂ ਖਾਣੀਆਂ, ਖਾਣ ਨਾਮ ਭੰਡਾਰ ਦਾ ਹੁੰਦਾ, ਜਿੱਥੇ ਕਿਸੇ ਚੀਜ਼ ਦੀ ਬਹੁਲਤਾ ਹੋਵੇ, ਧਰਤੀ ਦੇ ਵਿੱਚੋਂ, ਤੇ ਜਿੱਥੇ ਸੋਨਾ ਨਿਕਲਦਾ ਉਹਨੂੰ ਸੋਨੇ ਦੀ ਖਾਣ ਕਹਿ ਦਿੰਦੇ, ਚਾਂਦੀ ਨਿਕਲ ਜਾਏ ਚਾਂਦੀ ਦੀ ਖਾਣ ਕਹਿੰਦੇ, ਜਿਹੜੀ ਚੀਜ਼ ਦੀ ਬਹੁਤ ਆ ਜਿੱਥੇ ਹੈ। ਇਹ ਚਾਰ ਖਾਣੀਆਂ ਦੇ ਵਿੱਚੋਂ ਜੀਵਾਂ ਦੀ ਬਹੁਤ ਹੈ ਇੱਥੋਂ ਪੈਦਾ ਹੁੰਦੇ ਨੇ, ਅਤੇ ਐਸੀਆਂ ਜਿਹੜੀਆਂ ਚਾਰ ਖਾਣੀਆਂ ਦੇ ਜਿੰਨੇ ਵੀ ਜੀਵ ਹਨ ਸਿਹਤ ਪਸੀਨੇ ਆਦਿ ਤੋਂ
ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ।
ਤੇ ਮਹਾਰਾਜ ਸਾਹਿਬ ਕਹਿੰਦੇ ਨੇ ਫਿਰ ਸਮੇਰ ਪਰਬਤ ਦੇ ਉੱਤੇ ਜਾਂ ਹੋਰ ਪਰਬਤਾਂ ਦੇ ਉੱਤੇ ਇਹ ਜਿੰਨੇ ਵੀ ਜੰਤ ਇਹ ਜਿਹੜੇ ਪੈਦਾ ਕੀਤੇ ਹੋਏ ਉਸ ਵਾਹਿਗੁਰੂ ਨੇ ਸੋ ਮਿਤ ਜਾਣੈ ਨਾਨਕਾ। ਸ਼ੇਖ ਗ੍ਰੰਥ ਤੋਂ ਪਰਮਾਤਮਾ ਦੀ ਮਿਤ ਮਰਿਆਦਾ ਦੀ ਗੱਲ ਕਰ ਰਹੇ ਹੈ, ਉਹਦੀ ਰੋਹ ਰੀਤ ਦੀ ਗੱਲ ਕਰਦੇ ਹਾਂ। ਕਹਿੰਦੇ ਇਹਨੂੰ ਤਾਂ ਕੇਵਲ ਕਰਤਾਰ ਹੀ ਜਾਣ ਸਕਦਾ, ਦੂਸਰਾ ਹੋਰ ਨਹੀਂ ਕੋਈ ਜਾਣ ਸਕਦਾ। ਇਹ ਠੀਕ ਹੈ ਕਰਤੇ ਕੀ ਮਿਤ ਕਰਤਾ ਜਾਣੇ, ਪਰ ਨਾਲ ਕਹਿ ਜਾਣੇ ਗੁਰਸੂਰਾ ਗੁਰੂ ਸੂਰਮਾ ਜਾਣਦਾ, ਪਰ ਇਹ ਰੱਬੀ ਭੇਦ ਤਰੀਕੇ ਨਾਲ ਤਾਂ ਪ੍ਰਗਟ ਕਰਦੇ ਹੈ। ਅਕਾਲ ਪੁਰਖ ਦੀ ਸਰਵਗਤਾ ਦਾ ਬਿਆਨ ਕਰਦੇ ਹੋਏ ਮਹਾਰਾਜ ਕਹਿੰਦੇ ਨੇ ਜਾ ਕਰਤਾ ਸੀ ਠੀਕ ਹੋ ਸਾ ਜੇ ਆਪੇ ਜਾਣੇ ਸੋ, ਉਹੀ ਜਾਣਦਾ ਭਾਈ ਹੋਰ ਉਹਦੇ ਕੋਈ ਅੰਤ ਨੂੰ ਪਾ ਨਹੀਂ ਸਕਦਾ। ਉਹ ਬੇਅੰਤ ਹੈ, ਉਹਦੀ ਮਿਤ ਮਰਿਆਦਾ ਵੀ ਉਹੀ ਜਾਣਦਾ, ਜੀ ਜਨਤਾ ਨੂੰ ਕਿਵੇਂ ਪਾਲਦਾ, ਉਹਦੇ ਪਾਲਣ ਦੇ ਤਰੀਕੇ ਕੀ ਹਨ ਇਹ ਵਾਹਿਗੁਰੂ ਇਹ ਜਾਣਦਾ ਹੈ। ਕਿਹੜੀ ਮਰਿਆਦਾ ਨਾਲ ਕਿਵੇਂ ਪਾਲਦਾ ਹੈ, ਸੈਲ ਪੱਥਰ ਮੈਂ ਜੰਤੋ ਪਾਏ ਤਾਂ ਪੈਰੇ ਦੀ ਕਾ ਕੇ ਕਰਦਾ ਰਿਹਾ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀਂ, ਪੱਥਰ ਦੇ ਵਿੱਚ ਕੀੜਾ ਪੈਦਾ ਹੁੰਦਾ ਹੈ ਤੇ ਨਾ ਤਾਂ ਕੋਈ ਰਸਤਾ ਹੈ ਉਹਦੇ ਵਾਸਤੇ ਵੀ ਬਾਹਰ ਜਾ ਕੇ ਆਪਣੀ ਖੁਰਾਕ ਲੈ ਕੇ ਵਾਪਸ ਆਪਣੇ ਘਰ ਆ ਜਾਏ, ਨਾ ਕੋਈ ਜੀਵ ਬਾਹਰੋਂ ਉਹਦੇ ਤੱਕ ਖੁਰਾਕ ਪਹੁੰਚਾ ਸਕਦਾ। ਪੱਥਰ ਦੇ ਵਿੱਚ ਜਨਮ ਹੋਇਆ, ਪੱਥਰ ਵਿੱਚ ਉਹਦੀ ਜ਼ਿੰਦਗੀ ਹੈ, ਪੱਥਰ ਵਿੱਚ ਮੌਤ ਹੋ ਜਾਣੀ, ਫਿਰ ਵੀ ਉਸਨੂੰ ਖੁਰਾਕ ਦੇ ਕੇ ਜਿਉਂਦਾ ਰੱਖਿਆ ਹੋਇਆ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾਜੋ ਮਾਰਗ ਨਾਹੀਂ, ਕਹਿ ਧੰਨਾ ਪੂਰਨ ਪਾਓ ਕੇ ਮਤ ਜੇ ਰੀਡਰ, ਤੂੰ ਕਾਹਦੇ ਲੀਡਰ ਦਾ ਨਹੀਂ, ਉਹ ਸਾਰਿਆਂ ਦੀ ਪਾਲਣਾ ਹੈ। ਭੋਗਤ ਹੈ ਜਲ ਮੈਂ ਥਲ ਮੈਂ, ਸਾਰੀ ਜਗ੍ਹਾ ਹੀ ਰੋਜੀ ਦੇਣ ਵਾਲਾ ਰੋਜੀ ਦਾਤਾ ਹੈ, ਤੇ ਉਹ ਵਾਹਿਗੁਰੂ ਪਰਮੇਸ਼ਰ ਕਿਹੜੇ ਤਰੀਕੇ ਨਾਲ ਰੋਜੀ ਦਿੰਦਾ ਇਹ ਮਰਿਆਦਾ ਨੂੰ ਉਹੀ ਜਾਣਦਾ, ਜੀਵ ਨਹੀਂ ਜਾਣ ਸਕਦੇ।
ਨਾਨਕ ਜੰਤ ਉਪਾਏ ਕਾ,
ਇਹਨਾਂ ਜੰਤਾਂ ਨੂੰ ਜੀਵਾਂ ਨੂੰ ਪੈਦਾ ਕਰਕੇ ਜਿਸ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਹਨ,
ਸੰਭਾਲੇ ਸਭ ਨਾਹ,
ਉਹ ਸਾਰਿਆਂ ਦੀ ਸੰਭਾਲਣਾ ਕਿਸੇ ਹੋਰ ਤੇ ਨਹੀਂ ਛੱਡੀ ਹੋਈ, ਸਾਰਿਆਂ ਦੀ ਸੰਭਾਲ ਆਪ ਕਰਦਾ ਹੈ। ਉਹਦੀ ਐਡੀ ਵੱਡੀ ਮਹਾਨ ਸ਼ਕਤੀ ਹੈ, ਖਸਮੇ ਨਦਰੀ ਕੀੜਾ ਆਵੇ ਜੇਤੇ ਚੁਗੇ ਦਾਣੇ, ਉਹਨੂੰ ਪਤਾ ਵੀ ਕੀੜੇ ਨੂੰ ਕਿੰਨੇ ਦਾਣਿਆਂ ਦੀ ਲੋੜ ਹੈ, ਹਾਥੀ ਨੂੰ ਕਿੰਨੇ ਦਾਣਿਆਂ ਦੀ ਲੋੜ ਹੈ। ਰੋਖ ਰੋਹਨ ਕੀ ਰੋਜੀ ਘੰਟਾ, ਰੋਜੀ ਦੇਹੰਦ ਹੈ, ਸਭ ਨੂੰ ਰੋਜੀ ਦੇਣ ਵਾਲਾ ਹੈ।
ਜਿਨ ਕਰਤੈ ਕਰਣਾ ਕੀਆ,
ਜਿਸ ਕਰਤੇ ਪੁਰਖ ਨੇ ਕਰਣਾ ਕੀ ਸੰਸਾਰ, ਇਹ ਉਹਦਾ ਕਰਨ ਹੈ। ਜਿਸ ਵਾਹਿਗੁਰੂ ਨੇ ਇਹ ਸੰਸਾਰ ਪੈਦਾ ਕੀਤਾ ਹੈ,
ਚਿੰਤਾ ਪੇ ਕਰਨੀ ਤਾ,
ਜੀਵਾਂ ਦੀ ਚਿੰਤਾ ਉਸ ਨੂੰ ਹੈ ਰੋਜੀ ਦੇਣ ਦੀ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਉਹ ਵਾਹਿਗੁਰੂ ਸਾਰਿਆਂ ਦਾ ਚਿੰਤਾ ਕਰਦਾ ਹੈ, ਸਾਰਿਆਂ ਦਾ ਚਿੰਤਨ ਕਰਦਾ ਹੈ, ਕਿਹਨੂੰ ਕਿਸ ਚੀਜ਼ ਦੀ ਲੋੜ ਹੈ, ਕਰਮਾਂ ਅਨੁਸਾਰ ਸਾਰਿਆਂ ਨੂੰ ਵੰਡਦਾ ਹੈ।
ਸੋ ਕਰਤਾ ਚਿੰਤਾ ਕਰੇ,
ਉਹ ਕਰਤਾ ਪੁਰਖ ਵਾਹਿਗੁਰੂ ਆਪ ਹੀ ਚਿੰਤਾ ਕਰੇ। ਪਿੱਛੇ ਵੀ ਸਤਯੁਗ ਤ੍ਰੇਤੇ ਦੁਆਪਰ ਵਿੱਚ ਉਹਨੇ ਹੀ ਚਿੰਤਾ ਕੀਤੀ ਜੀਵਨ ਦੀ, ਕਲਯੁਗ ਦੇ ਵਿੱਚ ਹੁਣ ਦੇ ਸਮੇਂ 'ਚ ਵੀ ਉਹੀ ਕਰ ਰਿਹਾ, ਆਉਣ ਵਾਲੇ ਸਮੇਂ 'ਚ ਵੀ ਉਹੀ ਕਰੇਗਾ। ਹੋਰ ਕੋਈ ਜੀਵਾਂ ਦੀ ਸੇਵਾ ਸੰਭਾਲ ਨਹੀਂ ਕਰ ਸਕਦਾ।
ਜਿਨ ਉਪਾਇਆ ਜਗ,
ਜਿਸ ਵਾਹਿਗੁਰੂ ਨੇ ਸੰਸਾਰ ਪੈਦਾ ਕੀਤਾ, ਜਿਨ ਉਪਾਇਆ ਜਗ, ਇਹ ਸੰਸਾਰ ਪੈਦਾ ਕੀਤਾ ਹੈ ਜਿਸ ਨੇ,
ਤਿਸ ਜੋਹਾਰੀ ਸਵਸਥ ਤਿਸ, ਤਿਸ ਦੀ ਬਾਣ ਅਭਗ,
ਤਿਸ ਉਸ ਵਾਹਿਗੁਰੂ ਪਰਮੇਸ਼ਰ ਤੇ ਜਿਹੜੇ ਜਿਹਨੇ ਸੰਸਾਰ ਉਪਰੋਕਤ ਜਿਹੜੀਆਂ ਵਿਚਾਰਾਂ ਆਪ ਜੀ ਸੁਣ ਚੁੱਕੇ ਹੋ, ਜਿਹੜਾ ਰੋਜੀ ਦਿੰਦਾ ਹੈ, ਸੰਭਾਲ ਕਰਦਾ ਹੈ, ਜਿਹੜਾ ਉਸ ਵਾਹਿਗੁਰੂ ਜੁਹਾਰੀ ਨਾਮ ਨਮਸਕਾਰ ਦਾ ਹੈ, ਜਿਹੜਾ ਉਹਨੂੰ ਨਮਸਕਾਰ ਕਰਦਾ ਹੈ, ਤੇ ਉਸ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਨੂੰ ਜਿਸ ਨੇ ਨਮਸਕਾਰ ਕੀਤੀ, ਤੇ ਤਿਸ ਨੂੰ ਸਵਸਥ स्वास्थ नाम कल्याण है। वाहगुरु बदले कल्याण कर देता है, शरण परे की लाज रखता है। तो उस वाहगुरु परमेश्वर का दीवान है साध संगत। हर कैसा है अभग भजन वाला नहीं, नाश हो जाने वाले नहीं। तो ऐसा जो परमेश्वर वाहगुरु भैन जी बहुत सियाने लग गए हो, जो गल ना करो चंगी गल है, थोड़ा जा लाभ ले लो, नहीं तो कर्म इतने आके जिते सीधे लिखे जाते उत्ते पुठे भी लिखे जाते। हर जस चलते जे कोई बात चलावे कह गोबिंद सिंह बहुपुर जंपर जावे, जवान के लोग भी चले जाते हैं। ये गलती कदी भी नहीं करनी, गल्लां करनियां तो बहुत जगह बहर पी है, बैठे आराम नाल लंगर चले जाओ, नाले गफे छको तो नाले जिनी मर्जी गल करी जाओ। यह मर्यादा है कि इतने बैठिया शब्द का अपमान है, गुरबाणी का ए तो बद अपमान कोई नहीं होगा। स्रोतिया की जिथे सुरत हिलती है तो उत्थे एक अपने अपने लिए असी बुरा कर रहे हैं, असी पुन कर्म पैदा करने कि पाप कर्म पैदा करने। तीर्थां ते लोग जाते हैं पाप लाने वास्ते, पर जेडे उत्थे जाके पाप किए जान बजर पाप ना उतरे जो किते गंगा और ही उतर देते। इस करके भाई साहब ना रहने हाथ जोड़ के बेनती है ते ओ परमेश्वर वाहेगुरु उन्हां दी कल्याण करदा है। ओदा दीवान साध संगत ना नाश होण वाला है, सदीव रहण वाला है। जिहनूं संगत विच टिकाणा मिल गया उहनूं दरगाह च भी मिलेगा, जिहनूं संगत विच टिकाणा नहीं मिलिया दरगाह च नहीं मिलना। तो इस करके महाराज साहिब जी कहिंदे ने हे आस वेले तूं जिहड़े भी शेख ब्रह्म तेरे सवाल के बाजबन, पर वाहिगुरु की किरत को आप ही जानता है, उनका नमस्कार करनी पड़ती ओदी मित मर्यादा नहीं कोई जान सकता है। तेरी गत में तू है जाना
नानक सच्चे नाम बिन।
ते कहन लगा जी एक सवाल होर सी मेरा शेख ब्रह्म कहन लगा, कहने कहो कहते महाराज भी ये जेडे हिंदू लोग है जनेऊ पाते हैं टिक्के लाते हैं, तो वह कहते भी सानू तो होर कोई काम करने की लोड़ ही नहीं कि जो टिक्का लगे जनेऊ पाया साड़ी तो ये भी कल्याण हो जाए, होर कुछ करिए चाहे ना करिए। महाराज हस पे कह लगे ये गल नहीं है, जेड़ा तेरा सवाल है यदा जवाब देने हैं। महाराज साहब कहते ते सच्चे परमेश्वर नाम तो बिना पढ़ तो साहिब
नानक सच्चे नाम बिन।
महाराज कहते एक वाहिगुरु परमेश्वर दे नाम तो बिना जे नाम नहीं जपदा ओ तो बिना है तो फिर क्या टिक्का क्या था। टिक्के ने कल्याण नहीं करनी ना जनेऊ ने कल्याण करनी, ये तो बाहज गुण धर्म के चिन्ह न। महाराज कहते उन्हों का टिक्का लग्या भी सफला तो उन्हों का जनेऊ पहने भी सफला जेडे नाम जपन गए दूबरा, ते जेड़ा नाम नहीं जपदा वो टिक्का तिलक जलाया वा जिन्हें उपाया किसी अर्थ नहीं है। तो इस करके महाराज साहब ने यह जवाब दिता उसनो
महला पहला।
ये जेड़ा महला के उच्चारण किया है श्री गुरु नानक प्रकाश में एक कथा है कि ये जेड़ा श्लोक है बाबा श्री चंद और बाबा लक्ष्मी दास के प्रथाएं करतारपुर विखे जो ज्योति जोत समाउण लगे सन महाराज उस वेले उचारण किया गया। तो गुरु साहब ने आसा जी वार दे विच इत्थे सास जी गुंथन करके मर्यादा बनाई है, पर उचारण उत्थे होया सी। दुबारे यही श्लोक पढ़ के शेख ब्रह्म नूं सिख्या देनी कोई आश्चर्य बात नहीं। कई शब्द ऐसे ने जिहड़े दो दो थावां ते महाराज साहब ने एक थों उचारण किया दूजे थों उसे शब्द की फिर उच्चारण करके सिक्ख्या दी, ऐसा हो सकता। तो गुरु साहब जी ने जिस वे संसार तो शरीर ओले करना सी, महाराज साहब जी ने ते अपने पुत्रां नूं सुनेहा दिता कि बचियो ते मैं हुण शरीर तो चले जाना है। माता सुलखड़ी ने कहा तुहाडे पिता जी जा रहे, श्री चंद हसन लग पिया कहण लगे चंगे भले ने, ऐं भी कोई जाता हुंदा ना बीमार है ना कोई दूसरी गल, विश्वास नहीं किया। दूसरी बार सुनेहा दिता नहीं विश्वास किया। जो रौला पै गया गुरु नानक साहब जी ज्योति जोत समा गए तो फिर श्री चंद नूं बड़ी ठोकर लगी, कहन लगे बड़ी माड़ी गल हो गई, सारी जिंदगी पिता जी का उस तरह बचन ना मनिया, ये अखीर दे वक्त भी ये ऐसा कलंक का टिक्का लग गया। तो आए फिर मन दे विच बैराग भी आया ਇਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਵੱਲ ਖੜ ਕੇ ਹੱਥ ਜੋੜ ਕੇ ਕਿਹਾ, ਪਿਤਾ ਜੀ ਸਭ ਤੋਂ ਵੱਡੀ ਭੁੱਲ ਹੋਈ ਹੈ, ਸਾਰੀ ਜ਼ਿੰਦਗੀ ਪਿਓ ਪੁੱਤ ਦੇ ਰਿਸ਼ਤੇ ਦੇ ਵਿੱਚ ਹੀ ਭੁੱਲਾਂ ਕਰਦੇ ਰਹੇ, ਪਰ ਬਹੁਤ ਵੱਡੀ ਸਾਤੋਂ ਗਲਤੀ ਹੋ ਗਈ, ਤੁਸੀਂ ਇੱਕ ਵਾਰੀ ਦਰਸ਼ਨ ਦਿਓ। ਨਹੀਂ ਉੱਠੇ ਮਹਾਰਾਜ। ਤਾਂ ਤੀਸਰੀ ਵਾਰ ਜਦੋਂ ਕਿਹਾ, ਕਹਿੰਦੇ ਤੁਹਾਨੂੰ ਕਰਤਾਰ ਦਾ ਵਾਸਤਾ ਤੇ ਇੱਕ ਵਾਰੀ ਦਰਸ਼ਨ ਦੇ ਕੇ ਜਾਓ, ਚਾਰ ਘੜੀਆਂ ਲਈ ਆ ਜਾਓ। ਇਹ ਬਾਬਾ ਸ੍ਰੀ ਚੰਦ ਦੀ ਰਸਨਾ ਤੋਂ ਨਿਕਲਿਆ ਤੇ ਗੁਰੂ ਨਾਨਕ ਸਾਹਿਬ ਜੀ ਉੱਠ ਕੇ ਬੈਠੇ ਹੋ ਗਏ। ਕਹਿਣ ਲੱਗੇ, ਪੁੱਤਰਾ ਜੇ ਚਾਰ ਯੁੱਗ ਵੀ ਮੰਗ ਲੈਂਦਾ ਨਿਰੰਕਾਰ ਤੋਂ ਤਾਂ ਚਾਰ ਯੁੱਗ ਰਹਿ ਜਾਂਦੇ, ਤੇਰੀ ਰਸਨਾ ਤੇ ਤੇਰੇ ਵੀ ਕੀ ਵੱਸ ਹੈ। ਚਾਰ ਘੜੀਆਂ ਕਿਹਾ ਲੈ, ਚਾਰ ਘੜੀਆਂ ਦੇ ਵਿੱਚ ਦੱਸ ਕਰ ਲੈ ਜਿਹੜਾ ਵਚਨ ਬਲਾਸ ਕਰਨਾ। ਰੋਣ ਲੱਗ ਗਿਆ, ਕਹਿੰਦਾ ਗਰੀਬ ਨਿਵਾਸ ਦੇਖੋ, ਭਾਈ ਲੈਣੇ ਨੇ ਸੇਵਾ ਕੀਤੀ, ਤੁਹਾਡਾ ਦਿਲ ਜਿੱਤਿਆ, ਆਗਿਆ ਦਾ ਪਾਲਣ ਕੀਤਾ, ਜੋ ਗੁਰਤਾ ਗੱਦੀ ਦਾ ਮਾਲਕ ਬਣ ਗਿਆ, ਤੇ ਮਹਾਰਾਜ ਅਸੀਂ ਤੁਹਾਡੇ ਪੁੱਤਰ ਹਾਂ, ਤੁਹਾਡੀ ਅੰਸ਼ ਵੰਸ਼ ਹਾਂ, ਤੇ ਕੱਲ ਨੂੰ ਅਸੀਂ ਅੰਨ ਧੰਨ ਦੀ ਅਤੋੜ ਦੇ ਵਿੱਚ ਕੰਗਾਲ ਹੋਏ ਫਿਰਾਂਗੇ। ਲੋਕੀ ਕਹਿਣਗੇ ਗੁਰੂ ਨਾਨਕ ਦੇ ਪੁੱਤਰ ਕੰਗਾਲ ਹੋਏ ਫਿਰਦੇ। ਇਹਦੀ ਮਹਾਰਾਜ ਲਾਜ ਤੁਹਾਨੂੰ ਹੈ, ਤੇ ਕਿਰਪਾ ਕਰੋ ਕੋਈ ਜਾਂਦੇ ਜਾਂਦੇ ਸਾਡੇ ਤੇ ਵੀ ਬਖਸ਼ਿਸ਼ ਕਰੋ, ਜਿੱਥੇ ਲੈਕਾਂ ਦੇ ਬਖਸ਼ਿਸ਼ ਕਰ ਦਿਓ ਕਿਤੇ ਨਲੈਕਾਂ ਦੇ ਵੀ ਬਖਸ਼ਿਸ਼ ਕਰ ਦਿਓ। ਮਹਾਰਾਜ ਕਹਿੰਦੇ ਜਦੋਂ ਹਾਥੀ ਜੋੜ ਲਏ ਤੇ ਭੁੱਲਾਂ ਸਾਰੀ ਜ਼ਿੰਦਗੀਆਂ ਮੰਨ ਲਿਆ, ਹੁਣ ਹੁਣ ਨਲੈਕੀ ਕਿੱਥੇ ਰਹਿ ਗਈ ਸ੍ਰੀ ਚੰਦ। ਜੋ ਸਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ, ਮੈਂ ਆਪਣਾ ਧਰਮ ਦੇਖਣਾ, ਮੈਂ ਇਹ ਨਹੀਂ ਦੇਖਣਾ ਕਿਹੜੇ ਸਿੱਖ ਨੇ ਕਿੰਨੀਆਂ ਭੁੱਲਾਂ ਕੀਤੀਆਂ, ਕਿਹੜੇ ਪੁੱਤਰ ਨੇ। ਤੂੰ ਸ਼ਰਨ ਆ ਗਿਆ ਪੁੱਤਰਾਂ, ਤੇ ਗੁਰੂ ਨਾਨਕ ਦਾ ਦਰ, ਇਹ ਨਿਰੰਕਾਰ ਦਾ ਦਰ ਕੀ ਚਾਹੁੰਦਾ ਦੱਸ, ਦਿਲ ਖੋਲ ਕੇ ਮੰਗਦੇ। ਕਹਿਣ ਲੱਗੇ ਮਹਾਰਾਜ ਇਹ ਹੈ ਵੀ ਤੁਹਾਡੇ ਜਾਣ ਤੋਂ ਬਾਅਦ ਕਿਹਨੇ ਪੁੱਛਣਾ ਸਾਨੂੰ। ਤੇ ਮਾਤਾ ਸੁਲੱਖਣੀ ਨੇ ਬੇਨਤੀ ਕੀਤੀ, ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜਿਹੜੇ ਗੁਰੂ ਘਰ ਦੇ ਕੂਕਰ ਹੈ ਨਾ, ਜੂਠੇ ਟੁੱਕੜ ਖਾਣ ਵਾਲੇ, ਕਹਿੰਦੇ ਉਹਨਾਂ ਦੇ ਵਿੱਚ ਵੀ ਕਰਾਮਾਤਾਂ ਹੋ ਜਾਂਦੀਆਂ ਨਾ, ਤੇ ਤੁਸੀਂ ਤਾਂ ਮੇਰੀ ਅੰਸ਼ ਵੰਸ਼ ਹੋ। ਮਹਾਰਾਜ ਕਹਿੰਦੇ ਜਾਓ, ਤੁਹਾਨੂੰ ਰਿਧੀਆਂ ਸਿੱਧੀਆਂ ਬਖਸ਼ੀ, ਬਰਕਤਾਂ ਰਹਿਣਗੀਆਂ ਤੁਹਾਡੇ ਕੋਲ, ਤੁਹਾਡੇ ਬਚਨ ਸਵਰਨ ਹੋਣਗੇ, ਪਰ ਗੁਰਤਾ ਗੱਦੀ ਦਾ ਮਾਲਕ ਮੈਂ ਭਾਈ ਲੈਣੇ ਨੂੰ ਸ਼ਬਦ ਦੀ ਕਲਾ ਤਾਂ ਵਰਤੇਗੀ ਉੱਥੇ, ਤੇ ਉਹਨਾਂ ਦੀ ਸੰਗਤ ਕਰਨੀ, ਬਾਕੀ ਤੁਹਾਡੇ ਇਹ ਸੰਸੇ ਮੈਂ ਨਿਮਰਤ ਕਰਦਾ। ਜਿੰਨੇ ਵੀ ਮੈਨੂੰ ਮੰਨਣ ਵਾਲੇ ਸਿੱਖ ਹੋਣਗੇ ਉਹ ਮੇਰੀ ਸੰਤਾਨ ਸਮਝ ਕੇ ਸਤਿਕਾਰ ਕਰਦੇ ਰਹਿਣਗੇ, ਜਿਹੜੇ ਗੁਰਤਾ ਗੱਦੀ ਤੇ ਵੀ ਬਹਿਣਗੇ ਤੁਹਾਡੀ ਪੀੜ੍ਹੀ ਦਰ ਪੀੜ੍ਹੀ ਉਹ ਵੀ ਸਤਿਕਾਰ ਕਰਦੇ ਰਹਿਣਗੇ। ਅਰ ਕਰਦੇ ਰਹੇ, ਇਹ ਨਾ ਦੇਖਿਆ ਕਰੋ ਵੀ ਨਾਸਤਕ, ਦੇਖੋ ਫੁੱਟੇ ਭਾਂਡੇ ਦੀ ਆਵਾਜ਼ ਵਾਲੀ ਨਾ ਸੁਣਿਆ ਕਰੋ। ਮੈਂ ਇੱਕੋ ਹੀ ਬੇਨਤੀ ਹੈ, ਫੁੱਟਿਆਂ ਭਾਂਡਿਆਂ ਦੀ ਆਵਾਜ਼ ਸਾਬਤ ਭਾਂਡਿਆਂ ਨਾਲ ਰਲਣੀ ਨਹੀਂ, ਅਰ ਖਾਲੀ ਭਾਂਡੇ ਦੀ ਆਵਾਜ਼ ਵੀ ਭਰੇ ਭਾਂਡੇ ਨਾਲ ਰਲਣੀ ਨਹੀਂ। ਇਸ ਕਰਕੇ ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ, ਨਾਸਤਕਤਾ ਦਾ ਪ੍ਰਭਾਵ ਜਿਹੜਾ ਹੈ ਉਹ ਦਿਨ ਪਰ ਦਿਨ ਵੱਧ ਰਿਹਾ ਹੈ, ਤੇ ਬੜੀ ਮਹਾਰਾਜ ਦੀ ਕਿਰਪਾ, ਤੁਸੀਂ ਆਸਤਕ ਭਾਵਨਾ ਰੱਖਣ ਵਾਲੇ ਹੋ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਹਿਤਨਾਮਿਆਂ ਦੇ ਵਿੱਚ ਗੁਰੂ ਨਾਨਕ, ਅੰਗਦ ਗੁਰੂ, ਅਮਰਦਾਸ ਮਹਾਰਾਜ ਕਹਿੰਦੇ ਇਹ ਤਿੰਨੇ ਸਾਹਿਬਜ਼ਾਦੇ ਜਿਹੜੀ ਇਹਨਾਂ ਦੀ ਵੰਸ਼ ਵਿੱਚ ਪੈਦਾ ਹੋਏ, ਮਹਾਰਾਜ ਕਹਿੰਦੇ ਜਿਹੜਾ ਸਿੱਖ ਇਹਨਾਂ ਦਾ ਸਤਿਕਾਰ ਨਹੀਂ ਕਰੂਗਾ, ਗੁਰੂ ਗੋਬਿੰਦ ਸਿੰਘ ਦੀ ਮੇਰਾ ਸਿੱਖ ਹੀ ਨਹੀਂ ਹੈ, ਉਹ ਮੇਰਾ ਸਿੱਖ ਨਹੀਂ ਹੈ ਜਿਹੜਾ ਗੁਰੂ ਕੀ ਵੰਸ਼ ਦਾ ਨਿਰਾਦਰ ਕਰੇਗਾ। ਇਹ ਰਹਿਤਨਾਮਿਆਂ ਚ ਆਪ ਜੀ ਦੇ ਅੱਗੇ ਰੱਖਿਆ ਜਾ ਸਕਦੇ ਸਲੋਕ, ਮੈਂ ਸਮੇਂ ਅਨੁਸਾਰ ਕਥਾ ਦੀ ਸਮਾਪਤੀ ਕਰਨੀ ਹੈ। ਸੋ ਇਸ ਕਰਕੇ ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਹਨਾਂ ਬਚਨਾਂ ਨੂੰ ਪੜ੍ਹਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਖੁਸ਼ੀ ਲੈਣ ਵਾਸਤੇ, ਉਹ ਬਈ ਗੁਰੂ ਕੇ ਸਾਹਿਬਜ਼ਾਦਿਆਂ ਦਾ ਨਿਰਾਦਰ ਨਹੀਂ ਕਰ ਸਕਦੇ। ਗੁਰੂ ਦੇ ਚਰਨਾਂ ਦੇ ਵਿੱਚ ਜਿਹੜੀ ਜੁੱਤੀ ਚਮੜੀ ਰਹੀ, ਪਤਾ ਨਹੀਂ ਕਿਹੜੇ ਮਰੇ ਪਸ਼ੂ ਦਾ ਚਮੜਾ ਸੀ, ਜੇ ਚਾਰ ਦਿਨ ਗੁਰੂ ਦੇ ਚਰਨਾਂ ਦੇ ਵਿੱਚ ਲੱਗ ਗਈ, ਅੱਜ ਉਹਦੇ ਨਾਂ ਤੇ ਜੋੜਾ ਸਾਹਿਬ ਗੁਰਦੁਆਰੇ ਬਣੇ ਹੋਏ ਦਿਖਾ ਸਕਦੇ ਹਾਂ ਤੁਹਾਨੂੰ। ਉਹਨਾਂ ਜੋੜਿਆਂ ਨੂੰ ਲੋਕੀ ਮੱਥੇ ਟੇਕਦੇ ਨੇ, ਤੇ ਗੁਰੂ ਅਮਰਦਾਸ ਮਹਾਰਾਜ ਨੇ ਜਿਹੜਾ ਜੋੜਾ ਦਿੱਤਾ ਸੀ, ਲੋਕਾਂ ਦੀ ਲਾਈਨਾਂ ਲੱਗੀਆਂ ਹੁੰਦੀਆਂ ਨੇ ਕਿ ਮੇਰੇ ਮੱਥੇ ਨੂੰ ਲਾ ਦਿਓ, ਉਹਨਾਂ ਕੁ ਨੰਗਾ ਰੱਖਿਆ, ਬਾਕੀ ਕੱਪੜੇ ਚ ਲਪੋਟਿਆ ਹੋਇਆ। ਤੇ ਇਹ ਭਾਵਨਾ ਦੀ ਬਾਤ ਹੈ, ਸੌਦਾ ਵੀ ਭਾਵ ਹੁੰਦਾ। ਇਸ ਕਰਕੇ ਭਾਈ ਗੁਰੂ ਸਾਹਿਬ ਦੇ ਨਾਲ ਲੱਗੇ ਹੋਏ ਇੱਕ ਚਮੜੇ ਦੀ ਵੀ ਪੂਜਾ ਹੋ ਰਹੀ ਹੈ, ਸਤਿਕਾਰ ਹੋ ਰਿਹਾ, ਤੇ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਗੁਰਸਿੱਖ ਨੇ ਮਹਾਂਪੁਰਸ਼, ਉਹਨਾਂ ਦਾ ਸਤਿਕਾਰ ਕਿਵੇਂ ਨਹੀਂ ਹੋਊਗਾ। ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ
पूज करावा, उन्हें तो पूजा होएगी, कौन है रोकण वाला। जो हर दासन की उस्तत है सा हर की बड़ियाई, हर अपनी बड़ियाई भाव दी जन का जयकार कराई तो होएगा। नानक तिस जन के पूजो सत पैरा, गुरसिखा की हर धूड़ दे। ए पंगतियां किधर नु जांदियां ने, की कहंदियां ने, ਇਹ ਉਹਨਾਂ ਨਾਸਤਕਾਂ ਨੂੰ ਉੱਤਰ ਦਿੰਦੀਆਂ ਨੇ ਕਿ ਜਿੱਥੇ ਗੁਰੂ ਦਾ ਸਤਿਕਾਰ ਹੈ ਉੱਥੇ ਨਾਮ ਜਪਣ ਵਾਲੇ ਗੁਰਸਿੱਖਾਂ ਦਾ ਵੀ ਸਤਿਕਾਰ ਹੈ। ਜਿੱਥੇ ਗੁਰੂ ਦੀ ਸੇਵਾ ਦਾ ਫਲ ਹੈ ਗੁਰਸਿੱਖਾਂ ਦੀ ਸੇਵਾ ਦਾ ਫਲ ਹੈ। ਜਿੱਥੇ ਰੱਬ ਦਾ ਫਲ ਹੈ, ਰੱਬ ਦੇ ਨਾਮ ਲੈਣ ਦਾ ਫਲ ਹੈ, ਉੱਥੇ ਰੱਬ ਦਾ ਨਾਮ ਜਪਣ ਵਾਲੇ ਧਰੂਮ ਪ੍ਰਹਲਾਦ ਵਰਗਿਆਂ ਨੂੰ ਕਿਹਾ ਜਾਂਦਾ ਰਾਮ ਜਪੋ ਜੀ ਐਸੇ ਐਸੇ, ਧਰੂਮ ਪ੍ਰਹਲਾਦ ਜਪੇ ਵਰ ਜੈਸੇ। ਇਸ ਕਰਕੇ ਗੁਰੂ ਪਿਆਰਿਓ, ਤੇ ਥੋੜੀ ਜਿਹੀ ਕਿਤੇ ਨਾ ਕਿਤੇ ਆਵਾਜ਼ ਸਮਝਣ ਦੀ ਲੋੜ ਹੈ ਕਿ ਕਿਸ ਭਾਂਡੇ ਦੀ ਆਵਾਜ਼ ਹੈ। ਜਦੋਂ ਸਾਡੀ ਦ੍ਰਿਸ਼ਟੀ ਉੱਥੇ ਚਲੇਗੀ ਤਾਂ ਧੋਖਾ ਨਹੀਂ ਕਹਾਂਗੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਕਹਿਣ ਲੱਗੇ ਸ੍ਰੀ ਚੰਦ ਲਕਸ਼ਮੀ ਦਾਸ ਤੇ ਇਹ ਹੀ ਫਿਰ ਸੇਕ ਬ੍ਰਹਮ ਰੂਪ ਦਾ। ਹਾਂਜੀ, ਲੱਖ
ਲੱਖ ਨੇਕੀਆ ਚੰਗੇ ਆਈਆ।
ਜੀਵ ਨੇ ਜ਼ਿੰਦਗੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਬਹੁਵਚਨ ਹੈ, ਬਹੁਤ ਚੰਗਿਆਈਆਂ ਕੀਤੀਆਂ, ਭਲੇ ਕਰਮ ਕੀਤੇ, ਭਲਿਆਈਆਂ ਕੀਤੀਆਂ। ਔਰ ਉਹਨਾਂ ਭਲਿਆਈਆਂ ਨੇਕੀਆਂ ਸ਼ਬਦ ਜਿਹੜਾ ਇਹ ਇਸਲਾਮੀ ਭਾਸ਼ਾ ਦਾ, ਚੰਗਿਆਈਆਂ ਸ਼ਬਦ ਹੈ ਜਿਹੜਾ ਹਿੰਦੂ ਭਾਸ਼ਾ ਦੇ ਅੰਦਰ, ਸੰਤ ਲੋਕ ਪ੍ਰਾਤਮ ਪੁਰਾਣਕ, ਇਹ ਦੋਨੇ ਸ਼ਬਦ ਲੈ ਲਏ ਮਹਾਰਾਜ ਨੇ। ਲੱਖਾਂ ਨੇਕੀਆਂ, ਲੱਖਾਂ ਚੰਗਿਆਈਆਂ, ਲੱਖਾਂ ਭਲੇ ਕੰਮ ਕੀਤੇ ਤੇ ਜਿਹਦੇ ਵਿੱਚ ਲੋਕ ਭਲਾਈ ਦੇ ਕੰਮ ਆਉਂਦੇ ਹੈ, ਤੇ ਕਿਸੇ ਪਿਆਸੇ ਨੂੰ ਪਾਣੀ ਪਿਆਇਆ ਇਹ ਵੀ ਚੰਗਾ ਕੰਮ ਕੀਤਾ, ਜਿਹਦੇ ਕੋਲ ਵਸਤਰ ਨਹੀਂ ਸੀ ਉਹਨੂੰ ਵਸਤਰ ਦੇ ਦਿੱਤੇ ਚੰਗਾ, ਇਹ ਚੰਗਿਆਈਆਂ। ਤੇ ਇਸ ਕਰਕੇ ਇਹ ਜਿਹੜੀਆਂ ਲੱਖਾਂ ਹੀ ਕੀਤੀਆਂ ਨੇ, ਤੇ ਅੱਗੇ ਬੋਲਦੇ ਹਨ
ਲੱਖ ਪੁੰਨਾ ਪਰਵਾਨ,
ਲੱਖਾਂ ਹੀ ਕਿਸਮ ਦੇ ਪੁੰਨ ਕੀਤੇ ਜਿਹਦੇ ਚ ਅੰਨ ਦਾ ਜਾਂ ਫਿਰ ਹੋਰ ਕਿਸਮ ਦੇ ਜਿਨਸਾਂ ਦੇ ਦਾਨ ਕੀਤੇ, ਵਸਤਰ ਦਿੱਤੇ, ਪਰਵਾਨ ਨੀਕ ਇਹ ਸਾਰੇ ਕੀਤੇ ਹਨ ਜਿਹੜੇ ਅੱਗੇ ਦੱਸਣਗੇ। ਹਾਂਜੀ,
ਲੱਖ ਤਪ ਉੱਪਰ ਤੀਰਥਾਂ,
ਤੇ ਲੱਖਾਂ ਹੀ ਵਰੇ ਤੀਰਥਾਂ ਦੇ ਉੱਤੇ ਬਹਿ ਕੇ ਤਪ ਕਰਨ ਵਾਲੇ, ਤਪੀਸ਼ਰ ਤਪ ਕਰਨ,
ਸਹਿਜ ਜੋਗ ਬੇਬਾਣ,
ਤੇ ਸਹਿਜ ਭਾਵ ਨਿਰਹਿਲ ਹੋ ਕੇ ਧੀਰਜ ਧਰ ਕੇ ਬੇਬਾਣ ਜੰਗਲਾਂ ਦੇ ਅੰਦਰ, ਬੇਬਾਣ ਦਾ ਇੱਥੇ ਤੇ ਜੰਗਲ ਹੈ, ਜੰਗਲਾਂ ਦੇ ਚ ਬਹਿ ਕੇ ਐਸੇ ਤਪ ਕਰਨ ਵਾਲਿਆਂ ਨੇ ਤਪ ਕੀਤਾ।
ਲੱਖ ਸੁਰਤਨ ਸੰਗਰਾਮ,
ਇਹ ਪਾਠ ਦਾ ਸਾਹ ਸੁਜੀ ਘੁੰਡੀ ਹੈ ਵੀ ਇਹਨੂੰ ਸੂਰਤਨ ਨਹੀਂ ਕਹਿਣਾ, ਇਹ ਸੰਪਰਦਾਇਕ ਪਾਠ ਹੈ ਦਮਦਮੇ ਸਾਹਿਬ ਦਾ, ਸੂਰਤਨ ਕਹਿਣਾ। ਸੂਰਮਤਾਈ ਧਾਰਨ ਕਰਕੇ ਲੱਖਾਂ ਹੀ ਸੰਗਰਾਮ ਜੰਗ ਕੀਤੇ, ਭਾਵੇਂ ਉਹਦੇ ਵਿੱਚ
ਰਣ ਮਹਿ ਛੁੱਟ ਹੈ ਪ੍ਰਾਣ,
ਤੇ ਉਹਦੇ ਚ ਪ੍ਰਾਣ ਛੁੱਟ ਗਏ, ਉੱਥੇ ਸ਼ਹੀਦੀਆਂ ਪ੍ਰਾਪਤ ਹੋ ਗਈਆਂ, ਐਸਾ ਵੀ ਕਰ ਲਿਆ।
ਲੱਖ ਸੁਰਤੀ ਲੱਖ ਗਿਆਨ ਧਿਆਨ,
ਇਹਨੂੰ ਇਕੱਠੇ ਹੀ ਰਿਜ਼ਲਟ ਆਊਟ ਕਰਨਗੇ ਮਹਾਰਾਜ, ਨਤੀਜਾ ਇਕੱਠਾ ਕੱਢਣਗੇ ਮਹਾਰਾਜ। ਕਹਿੰਦੇ ਲੱਖਾਂ ਹੀ ਸ੍ਰੇਸ਼ਟ ਸੁਰਤੀ, ਜਿਹੜੀਆਂ ਵੇਦ ਦੀਆਂ ਸੁਰਤੀਆਂ, ਲੱਖਾਂ ਹੀ ਸੁਰਤੀਆਂ ਪੜ੍ਹ ਲਈਆਂ, ਲੱਖਾਂ ਹੀ ਗਿਆਨ ਤੇ ਨਿਆਇ ਵਾਲਿਆਂ ਦਾ ਧਿਆਨ ਜਿਹੜਾ ਹੈ ਪਤੰਜਲੀਆਂ ਦਾ, ਉਹ ਵੀ ਧਿਆਨ ਧਰ ਲਿਆ ਹੈ।
ਪੜ੍ਹਿਆ ਹੈ ਪਾਠ ਪੁਰਾਣ,
ਤੇ ਵੇਦਾਂ ਦਾ ਪਾਠ ਕਰ ਲਿਆ, ਪੁਰਾਣਾਂ ਦਾ ਕਰ ਲਿਆ, ਵਿਆਕਰਨ ਪੜ੍ਹ ਲਈ, ਇਹ ਵੀ ਸਾਰੇ ਭਾਵੇਂ ਪੜ੍ਹ ਲਏ ਹਨ, ਲੱਖਾਂ ਹੀ ਇਹ ਕਰਮ ਕਰ ਲਏ।
ਜਿਨ ਕਰਤਾ ਕਰਨਾ ਕੀਆ,
ਜਿਸ ਕਰਤੇ ਵਾਹਿਗੁਰੂ ਨੇ ਸੰਸਾਰ ਕੀਤਾ ਪੈਦਾ,
ਲਿਖਿਆ ਆਵਣ ਜਾਣ,
ਉਹਨਾਂ ਨੇ ਇਹ ਲਿਖ ਦਿੱਤਾ ਵੀ ਜੇ ਨਾਮ ਨੀ ਜਪਦਾ ਤਾਂ ਆਉਣਾ ਜਾਣਾ ਜਮਣਾ ਮਰਨਾ ਬਣਿਆ ਰਹੇਗਾ, ਇੰਨਾ ਕੁਛ ਕਰਕੇ ਤੇਰੇ ਪੱਲੇ ਕੱਖ ਨੀ, ਅਬ ਕਲੂ ਆਏ ਹੋ ਰੇ ਨਾਮ ਵੋਗੋ, ਅਨੁਰਤ ਨਾਹੀ ਨਾਹੀ ਮਤ ਭਰਮ ਫੂਲੋ ਫੂਲੋ, ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਏਗਾ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਛੁਟਕਾਰਾ ਨਹੀਂ ਹੋਣਾ ਨਾਮ ਜਪੇ ਤੋਂ ਬਿਨਾਂ।
ਨਾਨਕ ਮਤੀ ਮਿਥਿਆ,
ਇਹ ਸਾਰਾ ਕੁਛ ਮਿਥਿਆ ਹੋ ਜਾਏਗਾ ਜੇ ਨਾਮ ਨੀ ਜਪਦਾ ਹੈ। ਬਾਕੀ ਦੇ ਕਰਮ ਜਿਹੜੇ ਅਨੁਸਾਰ ਸੁਣੀ ਉਹ ਜੀਰੋਆਂ ਦੀ ਨਿਆਈ, ਸਿਫਰਾਂ ਲਿਖਦੇ ਜਾਓ, ਚਾਹੇ ਹਜ਼ਾਰ ਲਿਖ ਦਿਓ, ਲੱਖ ਲਿਖ ਦਿਓ, ਕੀਮਤ ਕੋਈ ਵੀ ਨਹੀਂ। ਇੱਕ ਏਕੇ ਤੋਂ ਬਾਅਦ ਇੱਕ ਸਿਫਰ ਵੀ ਲਾ ਦਿਓ ਤਾਂ ਦਸ ਗੁਣਾ ਕੀਮਤ ਪੈ ਗਈ ਉਸੇ ਦੀ। ਜਿੰਨੇ ਕਰਮ ਨਾਮ ਦਾ ਏਕਾ ਲਾ ਕੇ ਕਰੋਗੇ ਸਾਰੇ ਸਫਲੇ, ਨਾਮ ਦੇ ਏਕੇ ਤੋਂ ਬਿਨਾਂ ਕੱਖ ਵੀ ਨਹੀਂ ਹੈ, ਨਾਮ ਦਾ ਜਪਣਾ ਹੀ ਸਫਲ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਸਭ ਕੁਛ ਨਾਨਕ ਮਤੀ ਮਿਥਿਆ, ਕਰਮ ਸੱਚਾ ਨਿਸ਼ਾਨ। ਜਿਹੜਾ ਸਾਸ ਜੀ ਤੇ ਨਿਸ਼ਕਾਮ ਕਰਮ ਕਰਨਾ ਹੈ ਉਹ ਸੱਚਾ ਨਿਸ਼ਾਨ ਟੋਂਗੂ ਹੈ ਦਰਗਾਹ, ਅਥਵਾ ਆਪਣੇ ਅੰਤਸ਼ ਕਰਮ ਦੇ ਕਾਗਜ਼ ਦੇ ਉੱਤੇ ਤੇ ਪ੍ਰੇਮ ਦੀ ਕਲਮ ਲੈ ਕੇ ਇਹਦੇ ਉੱਤੇ ਸਾਧ ਸੰਜੀ ਜਿਹੜਾ ਪਰਮੇਸ਼ਰ ਦਾ ਨਾਮ ਲਿਖਣਾ ਹੈ। ਕਹਿੰਦੇ ਇਹ ਦਰਗਾਹ ਦਾ ਨਿਸ਼ਾਨ ਟੋਂਗੂ ਹੋਏਗਾ, ਤੇਰੇ ਕੋਲ ਇਹਦੇ ਚ ਕਲਿਆਣ ਹੋਏਗੇ।
पावड़ी सच्चा साहिब एक तू।
हे मेरे वाहिगुरु तू एक अखंड स्वरूप माया गिरती द्वारा साहिब साचा साहिब सच नाए ते ऐसा तू सच्चा साहिब है। बाकी दे संसार दे झूठे साहिब जिवें छेवें पातशाह दे प्रसंग आउंदे है काही सिख ने टका रखिया चकलिया सी जहांगीर नूं कहिंदा तू झूठा बादशाह मैं तां सच्चा पातशाह समझिया सी मैनूं मुक्ति चाहीदी है। बिटर बिटर देखदा सी वी दिल्ली दा शहनशाह एक टका मुल वी नहीं पिया सिख दे ते उहने शंका कीती सी ना वी तुहानूं सच्चा पातशाह मार कहिंदे मैं कदे किसे नूं चिट्ठी थोड़ी पाई है वी मैनूं सच्चा पातशाह कहो कहिंदे जी इह कहिंदे नूं कहिंदे हे इहनां नूं पुछो इहनां दा सवाल तैनूं उत्तर देवांगे। फिर सिख ने देता उत्तर ते उस वेले जाके महाराज छोपले पैरी नाल गया पिछे ते ए महाराज की देणगे टके दे बल टका रखिया ते तहां आ के रोण लग गया। महाराज कहिंदे सिखा रोंदा क्यों है कहिंदा मेरा पाप हो गया बहुत वड्डा। ए की पाप हो गया कहिंदा तुहाडे भुलेखे महाराज तंबू इक्को जिहे सी मैं कदे आप जी दे दर्शन नहीं सी कीते मैं तो झूठे बादशाह नूं मत्था टेक आया इह समझ के भी तुसीं हो मेरी भुल माफ कर दिओ। ते महाराज साहिब सच्चे पातशाह कहिंदे मैं बड़ा प्रसन्न है तू किरत करन वाला तेरी पिछले जन तेरी काल थाए पई बोर की चाहुंदा है। कहिंदा जी एक दुख राम राय काटो मेरा ते एक दुख ही है मैनूं ओह मेरा कट दिओ। अगन दहे और गर्भ बसेरा जमना वरना मेट दो सच्चे पातशाह। महाराज कहिंदे जा सिखा तेरी भी कल्याण होई ते तेरे परिवार की भी कल्याण होई तेरी कुलांतर की।
बोले सो निहाल
जहांगीर छुपया खड़ा सी ते अगे आके कहिंदा गरीब नवाज मैनूं पुत्तर मिल गया भी आ वस्तु मेरे कोल नहीं है मुक्ति नहीं है मेरे कोल मेरा नहीं पता की बनना है इस करके वाके तुसीं सच्चे पातशाह ते मैं झूठा पातशाह। सो ओ वाहिगुरु सच्चा है सच्चा मालक है ते उस वाहिगुरु परमेश्वर सच्चा साहिब एक तो एक तू ही सच्चा है बाकी संसार झूठा है।
जिन्हें सचो सच वरताया
जिन्हें सच स्वरूप हो करके सब सच दा वरतारा सा संगी चेतन सत्ता सारी सत रूप है ये वरती हुई है सारे प्रतक जोत सारे वरत रही है शरीर विच ओ सच दा वरतारा वरताया है।
जिस तू देह तिस मिले
सच
सच
बसरा है जिस तू दे तिस मिले सच जिनू तुसी मारे कृपा करके दियो सच्चा नाम ते ओनू ही मिल सकदा गुरु स्वरूप हो करके
तिन्नी सच कमाया
उन्होंने भी सच दी कमाई गुरु दे आसरे कीती है शब्द दे
सतगुर मिलिया सच पाया
पर सच्चा नाम मिलूगा कित्थों कहिंदे सतगुरु मिलणगे तां सच्चा नाम मिलेगा।
जिनका हिरदा सच वसाया
जिस गुरु दे हिरदे विच सच वसिया होया सच दा स्वरूप निरंकार दा गुरु नानक साहिब
मूर्ख सच ना जाननी
भाई ए मूर्ख लोग जिहड़े झूठियां दे मगर लग के ना बाद दे विच इक मैं इहो जिहा व्यक्ति देखिया पहलां तां कहिंदा सी वी इह गुरु गोबिंद सिंह है ते मैं बड़ा हैरान सी उदों वी उहदी अकल ते वी किड्डा मूर्ख है उदों उहदे भैणां दीआं गालां गदियां कढ़े होए थोड़ा समां लग्गिया मैं कहां दोन्हें पक्खां च गलत है तूं जदों गुरु गोबिंद सिंह कहिंदा सी उस नूं जद वी गलत सी हुण गदियां गालां कढ़दे ते हैं हुण वी गलत कहिंदा जी उदों मैनूं पता नहीं मैं कहां किहनूं नहीं पता ते मैं प्रगटियो मर्द अगवड़ा गुरु गोबिंद सिंह वर्गा ना कोई हो सकदा ना है ना हो सकदा है ते तैं किवें मन लिया सी गुरु गोबिंद सिंह भी अमरधारी होर भी अनेकान होर भी महापुरश न ठीक है भी ओ नाम भी जपाउंदा है अमृत भी छकाउंदा है रहत लोकां नूं दसदा पर आ की चंद चाढ़दे हो भी गुरु गोबिंद सिंह है ते संत कोल संत दी पदवी रहण दिओ सिख कोल सिख दी पदवी रहण दिओ ते गुरु दी पदवी केवल गुरु कोल राख भी एक सिख कोल होर हो नहीं सकदी। इस करके साहस जी क्योंकि मूर्ख सच ना जाननी सच तक पहुंच किथे है मूर्ख सच ना जाननी ए नहीं जानदे सच नू
मन मुखी जन्म गवाया
मन मुखा ने पाई जन्म व्यर्थ ही गवा लिया है
विच दुनिया काहे आया
ओ तां फिर दुनिया आए साहसी काहे जहे जे आए जहे जे ना आए। ए बहुत साल हो गए ज्ञानी चरण सिंह जी गुरनिया वाले बड़े बड़े ज्ञानी सिंह होए है उन्होंने बारे कि मैं फिर अगले उन्होंने च दस दूँ भी उन्होंने कथा आउण किवें लगी सी ਉਹ ਵੀ ਇੱਕ ਬੜਾ ਰਹੱਸਮਈ ਗੂੜ੍ਹ ਇੱਕ ਐਸਾ ਹੈ ਅਤੇ ਇੱਕ ਮਹਾਂਪੁਰਸ਼ ਦੀ ਕਿਰਪਾ ਦੇ ਨਾਲ ਕਥਾ ਆਈ ਸੀ ਪੜ੍ਹਨ ਦੇ ਨਾਲ ਕਥਾ ਨਹੀਂ ਸੀ ਇਹਨਾਂ ਨੂੰ ਆਈ ਅਤੇ ਉਹ ਵਿਦਵਾਨ ਬੜੇ ਸੀ ਤਖ਼ਤ ਸਾਹਿਬ 'ਤੇ ਕਥਾ ਕਰਦੇ ਉਹਨਾਂ ਹੀ ਦਿਨਾਂ ਦੇ ਵਿੱਚ ਇੱਕ ਜਿਹਦੇ ਨਾਲ 500 ਬੰਦਾ ਚੱਲਦਾ ਸੀ, ਜਿੱਧਰ ਨੂੰ ਵੀ ਚੱਲਦਾ ਸੀ ਲੋ ਲਸ਼ਕਰ 500 ਕੁਰਬਾਨਾਂ ਵਾਲੇ ਵੀ ਨਾਲ ਸੀ, ਅਤੇ ਉਹਨਾਂ ਨੂੰ ਤਾਂ ਅਣਜਾਣ ਬੰਦੇ ਤਾਂ ਉਵੇਂ ਹੀ ਨਡੋਤਾ ਕਰ ਮੱਥਾ ਟੇਕੀ ਜਾਂਦੇ। ਉਹਦਾ ਚੇਲਾ ਇੱਕ ਮੈਨੂੰ ਮਿਲਿਆ, ਮੈਨੂੰ ਦੱਸਿਆ ਸੀ ਉਹ, ਮੈਂ ਕਿਹਾ ਕਹਿੰਦਾ ਮੈਂ ਉਹਦਾ ਪ੍ਰਚਾਰ ਕਰਦਾ, ਮੇਰਾ ਬਚਪਨ ਸੀ ਉਦੋਂ। ਅਤੇ ਉਹ ਲੋ ਲਸ਼ਕਰ ਲੈ ਕੇ ਮਸੂਆਣੇ ਪਹੁੰਚ ਗਿਆ, ਕਹਿੰਦੀ ਨੇ ਕਲੰਕ ਆਇਆ, ਨੇ ਕਲੰਕ ਆਇਆ, ਇਹ ਉਹੀ ਹੈ ਕਹਿੰਦੇ ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਨੇ ਕਲੰਕ ਵਜਣਾ ਚੜੂ ਦਲ ਰਵੇਂਦੀ ਆ ਗਿਆ ਦਲ ਕਹਿੰਦੇ, ਇਹ ਉਹੀ ਹੈ ਕਹਿੰਦੇ ਨੇ ਕਲੰਕ। ਹੁਣ ਜਿਹਨੇ ਦਸਮ ਪਾਤਸ਼ਾਹ ਦੀ ਬਾਣੀ ਪੜ੍ਹੀ ਹੈ ਦਸਮ ਗ੍ਰੰਥ, ਉਹ ਕਿੱਥੇ ਭੁੱਲ ਕਰੂਗਾ, ਉਹਨੂੰ ਤਾਂ ਪਤਾ ਹੈ ਵੀ ਨੇ ਕਲੰਕ ਨੇ ਕਦੋਂ ਆਉਣਾ, ਕਿਵੇਂ ਆਉਣਾ, ਕੀ ਪਾਣਾ, ਉਹ ਤਾਂ ਸਾਰੀ ਕਥਾ ਦੇ ਵਿੱਚ ਸਪਸ਼ਟ ਕੀਤਾ ਮਹਾਰਾਜ। ਆ ਕੇ ਬਹਿ ਗਿਆ ਜੀ ਉੱਥੇ, ਚਾਰ ਲਿਖਾਰੀ, ਅਤੇ ਉਹ ਪੂਲ ਜ਼ਰੂਰ ਬੋਲੀ ਜਾਂਦਾ, ਚਾਰ ਲਿਖਾਰੀ ਲਿਖੀ ਜਾਂਦੇ, ਆ ਜਾਇਓ ਜੀ, ਚਾਹ ਲੈ ਆਇਓ ਜੀ, ਲੈ ਜਾਇਓ ਜੀ, ਬਿਲਕੁਲ ਮਗਜ ਪੁਰਾਣ ਜਿਹਨੂੰ ਕਹੇ, ਜੇ ਕੱਖ ਬਣੀ ਕਵਿਤਾ ਵੀ ਨਹੀਂ ਰਚਣੀ ਆਉਂਦੀ, ਇੱਕ ਤਾਂ ਉਹਦੀ ਕਵਿਤਾ ਦੀ। ਅਤੇ ਗਿਆਨੀ ਚਰਨ ਸਿੰਘ ਨੂੰ ਦੱਸਿਆ, ਗਿਆਨੀ ਜੀ ਬੜਾ ਅਨਰਥ ਹੋਇਆ, ਤੁਸੀਂ ਆਇਓ, ਇਹਦਾ ਤਾਂ ਹੁਣ ਤੁਸੀਂ ਪੜ੍ਹੇ ਲਿਖੇ ਹੋ, ਗੱਲ ਕਰੋ। ਕਹਿੰਦਾ ਕੋਈ ਮੈਂ ਕਰ ਦਾਂਗਾ। ਉਹ ਬੈਠਾ ਸੀ, ਕੁਮਾਰ ਸੀ, ਬਹੁਤ ਉੱਚੀ ਉਹਦੇ ਟੂ ਲਾਈਨ ਬੈਠਾ ਸੀ, ਬੜਾ ਗੱਦਾ ਲਾਇਆ, ਚੇਲੇ ਚਾਰੜੇ, ਕੋਈ ਪੱਕਾ ਚੱਲਦਾ, ਕੁਝ ਕਰਦਾ। ਗਿਆਨੀ ਜੀ ਨੇ ਜਾ ਕੇ, ਹਾਂ ਜੀ, ਕਹਿਣ ਲੱਗੇ ਤੁਸੀਂ ਨੇ ਕਲੰਕ ਹੋ ਜੀ? ਉਹ ਕਹਿੰਦਾ ਹਾਂ ਨੇ ਕਲੰਕ ਹੈ। ਕਹਿੰਦੇ ਜੀ ਠੀਕ ਹੈ, ਨੇ ਕਲੰਕ ਨੇ ਆਉਣਾ ਸੀ ਫਿਰ, ਮੇਰਾ ਖਿਆਲ ਟਾਈਮ ਤੇ ਪਹਿਲਾਂ ਹੀ ਆ ਗਏ ਤੁਸੀਂ, ਅਜੇ ਤਾਂ ਟਾਈਮ ਰਹਿੰਦਾ ਸੀ ਤੁਹਾਡਾ ਆਉਣ ਦਾ। ਚਲੋ ਕੋਈ ਗੱਲ ਨਹੀਂ, ਜੇ ਟਾਈਮ ਸਿਰ ਆ ਗਏ, ਵੀ ਤੁਹਾਡਾ ਇੱਕ ਟੈਸਟ ਲੈਣਾ, ਉਹ ਤੋਂ ਬਾਅਦ ਮੈਂ ਸਿੱਖ ਕੌਮ ਦਾ ਤਖ਼ਤ ਤੇ ਪ੍ਰਚਾਰ ਕਰਨ ਵਾਲਾ ਕਥਾ ਵਾਚਕਾਂ, ਸਾਰੀ ਜ਼ਿੰਦਗੀ ਤੇਰਾ ਪ੍ਰਚਾਰ ਕਰੂੰ ਵੀ ਆ ਗਿਆ ਹੋਵੇ, ਤੇ ਇਹਨੂੰ ਨਹੀਂ ਆ ਜਾ ਬੰਦਾ ਮਿਲਣਾ, ਮੁਕਤੋ ਮੁਕਤੀ ਸਾਂਭ ਲੈ ਇਹਨੂੰ ਚੰਨਣ ਸਿਉਂ। ਕਹਿਣ ਲੱਗਾ ਵੀ ਮੇਰੀ ਪਰ ਇੱਕ ਸ਼ਰਤ ਹੈ। ਕਹਿੰਦੇ ਜੀ ਦੱਸੋ। ਕਹਿੰਦਾ ਵਾ ਕੋਈ ਛੋਟੀ ਜਿਹੀ ਹੋਈ, ਜ਼ਿਆਦਾ ਵੱਡੀ ਨਹੀਂ। ਕਹਿਣ ਲੱਗੇ ਵੀ ਇਸ ਤਰ੍ਹਾਂ ਕਰਿਓ, ਨੌਜਵਾਨ ਜਿਹੜੇ ਸੀ ਗਿਆਨੀ ਜੀ ਦੇ ਨਾਲ ਵੀ ਕਾਫੀ ਗਏ, ਕਹਿੰਦਾ ਵੀ ਮੁੜਿਓ ਇਸ ਤਰ੍ਹਾਂ ਕਰੋ, ਆਹ ਚੱਕੀ ਦਾ ਪੁੜ ਪਿਆ ਨਾ। ਕਹਿੰਦੇ ਹਾਂ। ਕਹਿੰਦੇ ਇਹਨੂੰ ਚੱਕ ਕੇ ਉੱਪਰ ਲੈ ਜਾਓ, ਉਹ ਵੀ ਮਾਰ ਦੇ, ਜਦ ਮੈਂ ਤੁਹਾਨੂੰ ਕਹਾਂ ਉਦੋਂ ਸੱਟਣਾ, ਕਿਉਂਕਿ ਕਿਤੇ ਮੇਰਾ ਵੀ ਨਾ ਭੋਗ ਪਾ ਦਿਓ, ਮੈਂ ਪਰੇ ਹੋ ਜਾਊਂਗਾ। ਇਹ ਨੇਹ ਕਲੰਕ ਦੇ ਉੱਤੇ ਸੱਟਣਾ, ਇਹ ਹੱਥ ਲਾ ਕੇ ਰੋਕੂਗਾ ਉਹਨੂੰ। ਜੇ ਤਾਂ ਚੱਕੀ ਦਾ ਪੁੜ ਰੋਕਤਾ ਤਾਂ ਸਮਝ ਲੈ ਵੀ ਮੈਂ ਵੀ ਇਹਦਾ ਪ੍ਰਚਾਰਕ ਦੇ, ਤੁਸੀਂ ਵੀ ਇਹਦੇ ਪ੍ਰਚਾਰਕ ਦੇ, ਨੇਹ ਕਲੰਕ ਆ ਗਿਆ ਰੱਬ, ਅਤੇ ਨਹੀਂ ਤਾਂ ਫਿਰ ਇਹਨੇ ਪੁੜ ਨੇ ਹਿਸਾਬ ਕਿਤਾਬ ਇਹਦਾ ਕਰੀ ਦੇਣਾ, ਬਾਕੀ ਵਧੀਆ ਜਿਹਾ ਬਣਿਆ ਪਿਆ ਹੋਊਗਾ, ਲੈ ਜਾਣੇ ਦੇ ਚੇਤੜੇ। ਕਹਿੰਦੇ ਚੇਤਰੀ ਨਾ ਜੀ, ਨਾ ਉੱਠ ਕੇ ਖੜਾ ਹੋ ਗਿਆ, ਕਹਿੰਦਾ ਮੈਂ ਜਾਣਾ। ਕਹਿੰਦੇ ਲਓ ਵੀ ਆਹ ਨਾ ਕਲੰਕ ਸੀ, ਆ ਜਾ। ਇਹ ਜਿਹੜੇ ਝੂਠੇ ਬੰਦੇ, ਉਹਨਾਂ ਦੀ ਇਹ ਹਾਲਤ ਸਾਸ ਜੀ ਹੋ ਰਹੀ ਹੈ, ਸੱਚ ਨੂੰ ਜਾਣਦੇ ਨਹੀਂ ਹੈ। ਤੇ ਮਹਾਰਾਜ ਸਾਹਿਬ ਜੀ ਇੱਥੇ ਹੁਣ ਸਮਾਪਤੀ ਕਰਦੇ ਹੋਏ ਕਹਿ ਰਹੇ ਨਾ, ਕਿੱਥੇ ਪੰਕਤੀ ਬੋਲਦੇ ਪਏ, ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ, ਬੇਅਰਥੀ ਜਨਮ ਗਵਾਇਆ, ਸੱਚੇ ਗੁਰੂ ਦੇ ਲੜ ਨਹੀਂ ਲੱਗੇ, ਜਨਮ ਗਵਾ ਲਿਆ, ਇਹ ਵਿੱਚ ਦੁਨੀਆਂ ਕਾਹੇ ਆਇਆ। ਕਹਿੰਦੇ ਨਾ ਆਉਂਦਾ ਤਾਂ ਚੰਗਾ ਸੀ, ਕਾਹਦੇ ਲਈ ਆ ਗਿਆ ਤੂੰ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਨਾ ਤਾਂ ਇਹੋ ਜਿਹੀ ਕੱਟੜਤਾਈ ਹੈ, ਤੇ ਨਾ ਇਹੋ ਜਿਹੇ ਪਖੰਡ ਨੂੰ ਅੰਧ ਵਿਸ਼ਵਾਸ ਹੈ। ਸਿੱਖ ਨੂੰ ਕਿੱਥੇ ਰੱਖਿਆ, ਤੇ ਨਿਮਰਤਾ ਦਾ ਇੰਨੀ ਦਿੱਤੀ ਹੈ, ਹੋਵੋ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ, ਇਹ ਤਾਂ ਦਿੱਤੀ ਨਿਮਰਤਾ। ਦਾਨ ਮਹਿੰਡਾ ਤਰੀ ਖਾਕ ਜੇ ਮੇਰੇ ਤੋਂ ਮਸਤ ਕਰਾਈਏ। ਤੇ ਦੂਸਰਾ, ਗੁਰੂ ਨਾ ਛੋਟੇ ਆਪਣਾ, ਦੂਜੇ ਨਾ ਧਰੇ ਪਿਆਰ। ਗੁਰੂ ਵਾਲਾ ਸਥਾਨ ਪਤੀ ਵਰਤਾ ਔਰਤ ਹੈ, ਜਿਹੜੇ ਪਤੀ ਵਾਲਾ ਸਥਾਨ, ਕਿਸੇ ਹੋਰ ਮਰਦ ਦੁਨੀਆਂ ਦੇ ਸੋਹਣੇ ਤੇ ਸੋਹਣੇ ਹੋਣ, ਰਾਜੇ ਮਹਾਰਾਜੇ ਹੋਣ, ਪਰ ਉਹ ਕਹਿੰਦੇ ਨਹੀਂ, ਮੇਰਾ ਪਤੀ ਪਰਮੇਸ਼ਰ ਹੈ, ਬਾਕੀ ਦੇ ਬੰਦੇ ਇਨਸਾਰੇ। ਐਡਾ ਵਿਸ਼ਵਾਸ ਗੁਰੂ ਦੇ ਉੱਪਰ, ਜੈਸਾ ਨਾ ਹੀ ਕੋਲੇ ਕੋਈ ਦੇਵਤਾ ਵੀ ਮੁਕਾਬਲਾ ਨਹੀਂ ਕਰ ਸਕਦਾ ਗੁਰੂ ਕੇ। ਆਓ, ਇੱਥੇ ਸਾਧ ਸੰਜੀਵ ਸਮਾਪਤੀ ਹੈ, ਅਤੇ ਅੱਗੇ ਸਾਧ ਸਿੰਘ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਧ, ਇਹ ਸਾਰੇ ਪ੍ਰਕਰਨ ਵੱਖਰੇ ਵੱਖਰੇ ਨਾ ਸਾਡੀ ਵਾਰ ਦੇ ਵਿੱਚ। ਗੁਰੂ ਕਿਰਪਾ ਕਰੇ, ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ। ਮੈਨੂੰ ਤਾਂ ਇਹ ਸੀ ਵੀ ਅੱਜ ਕਥਾ ਜਿਹੜੀ ਇੰਨੀ ਲੇਟ ਰੱਖੀ ਹੈ, ਵੀ ਤੁਸੀਂ ਥੱਕੇ ਟੁੱਟੇ ਹੁੰਦੇ ਆ, ਕੰਮਾਂ ਕਾਰਾਂ ਵਾਲੇ ਬੰਦੇ ਹੋ, ਵੀ ਤੁਸੀਂ ਵੀ ਸ਼ਾਇਦ ਸਾਨੂੰ ਜਿਹੜਾ ਵੀ ਉਹ ਨਿਯਮ ਤਾਂ ਪੂਰਾ ਕਰਨਾ ਹੈ, ਅਤੇ ਉਹਨਾਂ ਮਹਾਂਪੁਰਖਾਂ ਦੇ ਰਸਨਾਂ ਤੋਂ ਅਰਥ ਵਿਚਾਰ ਸੁਣੇ ਹੈ, ਜਿਨ੍ਹਾਂ ਦੇ ਜ਼ਿੰਦਗੀ 'ਚ ਇੱਕ ਦਿਨ ਐਸਾ ਆਇਆ ਸੀ ਕਿ ਜਥੇ ਵਾਲਾ ਸਿੱਧ ਵੀ ਨਹੀਂ ਸੀ ਕੋਈ ਗਿਆ, ਇਕੱਲਾ ਗੜਵਾਈ ਬੈਠਾ ਸੀ, ਪਾਠ ਕਰਨ ਵਾਲਾ ਨਮਨਾ ਪਹੁੰਚਿਆ ਬਚਿੱਤਰ ਸਿੰਘ। ਸੰਤਾਂ ਨੇ ਆਪ ਹੀ ਹੁਕਮਨਾਮਾ ਲਿਆ, ਆਪ ਹੀ ਕਥਾ ਕੀਤੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ, ਅਤੇ ਵਾਰ ਵਾਰ ਗਈਆਂ ਸਾਧ ਸੰਗਤ ਜੀ, ਆਹ ਅਰਥ ਇਹੋ ਬਣਦਾ, ਪੂਰੀ ਖੁੱਭ ਗਏ, ਬੜਾ ਆਨੰਦ ਆਇਆ। ਉਹ ਗੜਵੀ ਬੈਠਾ ਹੱਸੀ ਜਾਏ ਵੀ ਰਾਹ ਸੰਗਤ ਕਿਹਨੂੰ ਕਹੀ ਜਾਂਦੇ। ਬਾਅਦ ਜਦੋਂ ਸੰਤ ਰਮਾਲਾ ਪਾ ਕੇ ਮੂਹਲੇ ਤਾਰ ਮੀਂਹ ਪੈਂਦਾ ਸੀ, ਸਿੰਘ ਨੇ ਕਿਹਾ ਵੀ ਅੱਜ ਕਿਹੜਾ ਕਥਾ ਹੋਣੀ, ਸਪੀਕਰ ਹੁੰਦੇ, ਸਪੀਕਰ ਹੈਗੀ। ਉਹ ਕਹਿੰਦੇ ਮਹਾਰਾਜ ਜੀ, ਸਾਧ ਸੰਗਤ ਕਿਹਨੂੰ ਕਹਿੰਦੇ ਸੀ ਆਪ ਜੀ? ਕਹਿੰਦੇ ਸਾਧ ਸੰਗਤ ਨੂੰ, ਕਹਿੰਦੇ ਸਾਧ ਸੰਗਤ ਕਿਹੜੀ ਸੀ? ਇੱਕ ਤੁਸੀਂ ਸੀ, ਇੱਕ ਮੈਂ ਸੀ। ਮਹਾਂਪੁਰਖ ਕਹਿੰਦੇ ਭਲਿਆ ਇੰਨਾ ਚਿਰ ਹੋ ਗਿਆ ਤੈਨੂੰ ਜਿੱਥੇ ਹੈ, ਇੱਕ ਸਿੱਖ ਦੋਏ ਸਾਧ ਸੰਗਤ। ਇੱਕ ਸਿੱਖ ਹੋਵੇ ਉਹ ਨਹੀਂ ਸਾਧ ਸੰਗਤ ਕਹਿ ਸਕਦਾ ਆਪਣੇ ਆਪ ਨੂੰ, ਜਦੋਂ ਇੱਕ ਸੁਣਨ ਵਾਲਾ ਬੈਠਾ, ਇੱਕ ਸੁਣਾਉਣ ਵਾਲਾ ਸਾਧ ਸੰਗਤ ਹੋ ਗਈ। ਉਦੋਂ ਬਾਅਦ ਭਾਵੇਂ 2000 ਹੋਣ, 2 ਲੱਖ ਹੋਣ, ਜਿੰਨੀ ਮਰਜ਼ੀ ਹੋਵੇ, ਪਰ 2 ਤੋਂ ਸਾਧ ਸੰਗਤ ਸ਼ੁਰੂ ਹੋ ਜਾਂਦੀ ਹੈ। ਜੇ 5 ਹੋ ਜਾਣ ਫਿਰ ਪਰਮੇਸ਼ਰ ਹੀ ਆ ਜਾਂਦਾ ਹੈ, 5 ਪਰਮੇਸ਼ਰ। ਗੁਰੂ ਨੇ ਕਿਰਪਾ ਕੀਤੀ ਹੈ, ਸਰੋਤ ਹੁਣ ਤੁਹਾਡੇ ਵਰਗੇ, ਅਤੇ ਜਿਹੜੇ ਨਿੱਤ ਦੇ ਕਥਾ ਸੁਣਨ ਵਾਲੇ ਕੋਈ ਨਹੀਂ ਉੱਠ ਕੇ ਗਿਆ, ਬਲਕਿ ਆਏ ਹੋਣਗੇ, ਗੁਰੂ ਕਿਰਪਾ ਕਰੇ। ਧੰਨਵਾਦ ਹੈ ਸ੍ਰੀ ਸਿੰਘਾਂ ਦਾ, ਆਓ ਹੁਣ ਇੱਥੇ ਸਮਾਪਤ। ਬੋਲ ਜੀ,
ਮੂਰਖ ਸੱਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ।